ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਅਰਨ ਕੀ ਹੈ। ਅਗਿਆਨ ਅਵਸਥਾ ਵੇਲੇ ਸਾਡੀ ਵਿਗੜੀ ਹੋਈ ਪ੍ਰਕਿਰਤੀ ਜਾਂ ਬੁਰੀ ਹਾਲਤ, ਕਾਂਡ 9-12। ਜਦ ਸਾਡੀ ਪ੍ਰਕਿਰਤੀ ਅਗਿਆਨ ਦੇ ਵੱਸ ਹੁੰਦੀ ਹੈ ਤਦ ਇਸ ਦੀ ਕੁਝ ਇਹੋ ਜਿਹੀ ਹਾਲਤ ਹੁੰਦੀ ਹੈ ਜਿਹੀ ਕਿ ਖੋਤੇ ਚੜੇ ਕਾਲੇ ਮੂੰਹੇ ਦੋਸ਼ੀ ਦੀ ਹੋਇਆ ਕਰਦੀ ਹੈ। ਉਤੋਂ ਦਾ ਭਾਵੇਂ ਅਸੀਂ ਆਦਮੀ ਖਵਾਉਂਦੇ ਹਾਂ ਪਰ ਵਿਚੋਂ ਕਾਲੇ ਕੋਲੇ ਕਾਲ ਗ੍ਰਸੇ ਹੁੰਦੇ ਹਾਂ। ਸਾਡਾ ਮਨ, ਬੁੱਧੀ ਅਤੇ ਪ੍ਰਕਿਰਤੀ ਦੀ ਇਹ ਵਿਗੜੀ ਹੋਈ ਅਵਸਥਾ ਪੁਰਾਣਾ ਸ਼ਾਸਤਰਾਂ ਵਿਚ ਮਿਥਿਹਾਸਿਕ ਮੈਥੋਲੋਜੀਕਲ ਵਿਅਕਤੀਆਂ ਦੁਆਰਾ ਇਉਂ ਪ੍ਰਗਟ ਕੀਤੀ ਗਈ ਹੈ ਤਾਂ ਜੋ ਸਾਡੀ ਰੂਪ ਸਾਨੂੰ ਹੀ ਦ੍ਰਿੜ ਹੋ ਜਾਵੇ। ਨੰਬਰ 1, ਮਨ ਦਾ ਤੀਬਰ ਵਿਗੜਿਆ ਹੋਇਆ ਰੂਪ ਅਰਨ। ਨੰਬਰ 2, ਮਤ ਬੁੱਧੀ ਦਾ ਤੀਬਰ ਵਿਗੜਿਆ ਹੋਇਆ ਰੂਪ ਕੁਬਜਾ। ਨੰਬਰ 3, ਅਹੰਕਾਰ ਦਾ ਤੀਬਰ ਵਿਗੜਿਆ ਹੋਇਆ ਰੂਪ ਹੈ ਕੇਸ ਜਰਾਮ। ਨੰਬਰ 4, ਕਾਲ ਟਾਈਮ ਦਾ ਵਿਗੜਿਆ ਹੋਇਆ ਰੂਪ ਹੈ ਜਮ ਜਾਂ ਮੁਗਲ। ਨੰਬਰ 5, ਮਾਇਆ ਦਾ ਤੀਬਰ ਵਿਗੜਿਆ ਰੂਪ ਹੈ ਦ੍ਰੋਪਦੀ। ਆਓ ਹੁਣ ਇਕ ਇਕ ਨੂੰ ਲਈਏ ਤੇ ਆਪਣੀ ਅਵਸਥਾ ਆਪ ਵੇਖੀਏ। ਅਰਨ ਕੀ ਹੈ? ਪਿੰਗਲਾ ਮਨ। ਕਰਮ ਕਰ ਅਰਨ ਪਿੰਗਲਾਰੀ, ਨਾਮ ਨਾਲ ਹੀ ਮੁਕਤੀ ਹੈ, ਨਹੀਂ ਤਾਂ ਇਹ ਮਨ ਬੋਲਾ ਤੇ ਪਿੰਗਲਾ ਹੈ। ਨਾਮ ਦੀ ਪ੍ਰਾਪਤੀ ਲਈ ਮਨ ਨੂੰ ਗਿਆਨ ਅਤੇ ਪ੍ਰੇਮ ਦੇ ਪੈਰਾਂ ਦੀ ਲੋੜ ਹੈ। ਇਹ ਦੋ ਹੋਣ ਤਾਂ ਨਾਮ ਦੀ ਪ੍ਰਾਪਤੀ ਹੋ ਸਕਦੀ ਹੈ, ਨਹੀਂ ਤਾਂ ਨਹੀਂ। ਫਿਰ ਨਾਮ ਪ੍ਰਾਪਤੀ ਪਰ ਪ੍ਰੇਮ ਅਤੇ ਗਿਆਨ ਪੱਕੇ ਹੋ ਜਾਂਦੇ ਹਨ। ਇਸ ਪਿੰਗਲੇ ਮਨ ਨੂੰ ਵੇਦਾਂ ਸ਼ਾਸਤਰਾਂ ਵਿਚ ਅਰਨ ਆਖਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਤਲੋਚਨ ਜੀ ਦੀ ਜਵਾਨੀ ਅਰਨ ਸੰਬੰਧੀ ਇਉਂ ਲਿਖਿਆ ਹੈ। ਵਿਸ਼ਵ ਕਾ ਦੀਪਕ ਸਵਾਮੀ ਤਾਚੇ ਰੇ ਸਵਾਰਥੀ, ਪੰਖੀ ਰਾਏ ਗਰੜ ਤਾਚੇ ਬਾਦਵਾ, ਕਰਮ ਕਰ ਅਰਨ ਪਿੰਗਲਾਰੀ। ਤਲੋਚਨ ਜੀ ਦੱਸਦੇ ਹਨ ਜੋ ਅਰਨ ਸਾਰੇ ਸੰਸਾਰ ਦੇ ਦੀਵੇ ਸੂਰਜ ਦਾ ਰਥਵਾਹੀ ਹੈ ਅਤੇ ਉਸਦਾ ਸਕਾ ਭਾਈ ਗਰੜ ਸਾਰੇ ਪੰਛੀਆਂ ਦਾ ਰਾਜਾ ਖਵਾਉਂਦਾ ਹੈ, ਪਰ ਇਤਨਾ ਨਜ਼ਦੀਕੀ ਰਸਤਾ ਹੋ ਕੇ ਵੀ ਉਹ ਅਰਨ ਲੂਲਾ ਪਿੰਗਲਾ ਹੀ ਰਿਹਾ। ਕਿਉਂ? ਆਪਣੇ ਪਿਛਲੇ ਮਨ ਮੁੱਖ ਕਰਮਾਂ ਕਰਕੇ। ਅਸਾਂ ਇਸ ਸੁੱਖ ਦਾ ਅੰਤਰੀਵ ਅਰਥ ਵੇਖਣਾ ਹੈ। ਜਦ ਤੋੜੀ ਉਹ ਨਾ ਲੱਭੇ ਤਦ ਤੋੜੀ ਅਰਨ ਦੀ ਸਮਝ ਨਹੀਂ ਆਉਂਦੀ। ਪਾਠਕ ਸੱਜਣ ਗਰੜ ਤੇ ਅਰਨ ਦੀ ਕਹਾਣੀ ਜਾਣਦੇ ਹਨ। ਸੰਖੇਪ ਇਉਂ ਹੈ, ਜੋ ਕਸ਼ਪ ਰਿਸ਼ੀ ਦੀਆਂ ਦੋ ਵਹੁਟੀਆਂ ਸਨ, ਇਕ ਕਦਰ ਜਿਸ ਵਿਚੋਂ ਸੱਪ ਜੰਮੇ ਤੇ ਦੂਜੀ ਬਿਨਾਤਾ ਜਿਸ ਵਿਚੋਂ ਅਰਨ ਤੇ ਗਰੜ ਪੰਛੀ ਹੋਏ। ਆਖਦੇ ਹਨ ਜੋ ਉਨ੍ਹਾਂ ਵਿਚ ਇਸ ਗੱਲ ਤੇ ਝਗੜਾ ਹੋ ਗਿਆ ਕਿ ਸੂਰਜ ਚਿੱਟਾ ਹੈ ਜਾਂ ਕਾਲਾ। ਬਿਨਾਤਾ ਕਹਿੰਦੀ ਸੀ ਚਿੱਟਾ ਹੈ ਤੇ ਉਹ ਸੱਚੀ ਸੀ, ਪਰ ਸੱਪਾਂ ਦੀ ਮਾਂ ਨੂੰ ਹਰ ਚੀਜ਼ ਕਾਲੀ ਹੀ ਨਜ਼ਰ ਆਉਂਦੀ ਸੀ। ਉਸਨੇ ਆਖਿਆ ਕਾਲਾ ਹੈ, ਪਰ ਸੱਪਾਂ ਦੀ ਮਾਂ ਨੇ ਚਲਾਕੀ ਨਾਲ ਸ਼ਰਤ ਜਿੱਤ ਲਈ। ਉਸਨੇ ਆਪਣੇ ਕਾਲੇ ਪੁੱਤਾਂ ਨੂੰ ਆਖਿਆ, ਪੁੱਤਰੋ ਜਾਓ ਤੇ ਸੂਰਜ ਨੂੰ ਆਪਣੀ ਕਲੱਤਣ ਨਾਲ ਢੱਕ ਲਓ ਤਾਂ ਜੋ ਦੂਰੋਂ ਸੂਰਜ ਕਾਲਾ ਹੀ ਦਿਸੇ। ਇਸ ਤਰ੍ਹਾਂ ਕਰਨ ਪਰ ਅਰਨ ਦੀ ਮਾਂ ਹਾਰ ਗਈ ਤੇ ਸੱਪਾਂ ਦੀ ਮਾਂ ਦੇ ਵੱਸ ਹੋ ਗਈ। ਇਸ ਦੇ ਪਿੱਛੋਂ ਕੈਦਖਾਨੇ ਵਿਚ ਹੀ ਗਰੜ ਜੰਮਿਆ ਤੇ ਮਦਰਈ ਮਾਂ ਨੂੰ ਆਖਣ ਲੱਗਾ, ਜੋ ਮੇਰੀ ਮਾਂ ਨੂੰ ਛੱਡੋ। ਕਦਰ ਨੇ ਆਖਿਆ, ਜੋ ਤੁਸੀਂ ਮੈਨੂੰ ਅੰਮ੍ਰਿਤ ਦਾ ਛੰਨਾ ਚੰਦਰਮਾ ਦੇ ਦੇਸ਼ ਤੋਂ ਲਿਆ ਦਿਓ ਤਾਂ ਛੱਡਾਂਗੀ। ਗਰੜ ਜੀ ਉਡਾਰੀ ਮਾਰ ਕੇ ਸੋਮ ਲੈ ਆਏ ਤੇ ਆਪਣੀ ਮਾਂ ਨੂੰ ਛਡਾਇਆ। ਅਰਨ ਪਿੰਗਲਾ ਇਸ ਲਈ ਸੀ ਜੋ ਬਿਨਾਤਾ ਨੇ ਸਮਾਂ ਪੁੱਗਣ ਤੋਂ ਪਹਿਲਾਂ ਹੀ ਆਂਡਾ ਤੋੜ ਕੇ ਉਸ ਨੂੰ ਕੱਢ ਲਿਆ ਸੀ। ਅਜੇ ਉਸ ਦੀਆਂ ਟੰਗਾਂ ਨਹੀਂ ਸਨ ਬਣੀਆਂ। ਗਰੜ ਵੀ ਬਿਨਾਤਾ ਦਾ ਹੀ ਦਿੱਤਾ ਅੰਡਾ ਸੀ, ਪਰ ਇਸ ਵਾਰੀ ਮਾਂ ਨੇ ਛੇਤੀ ਨਹੀਂ ਸੀ ਕੀਤੀ। ਅਰਨ ਵੇਲੇ ਛੇਤੀ ਸੀ, ਇਸ ਕਰਕੇ ਉਹ ਪਿੰਗਲਾ ਰਿਹਾ। ਉਨ੍ਹਾਂ ਹੀ ਦਿਨਾਂ ਵਿਚ ਸੂਰਜ ਨੂੰ ਗ੍ਰਹਿਣ ਲੱਗਾ ਤੇ ਰਾਹੂ ਨੇ ਸੂਰਜ ਨੂੰ ਖਾਣ ਦੀ ਕੋਸ਼ਿਸ਼ ਕੀਤੀ। ਸੂਰਜ ਦੇਵਤਾ ਨੇ ਬਚਣ ਲਈ ਆਪਣੇ ਅੱਗੇ ਅਰਨ, ਜੋ ਨਸ ਨਹੀਂ ਸੀ ਸਕਦਾ, ਨੂੰ ਰੱਖ ਲਿਆ ਤਾਂ ਕਿ ਉਸਦੇ ਓਹਲੇ ਰਾਹੂ ਤੋਂ ਬਚ ਜਾਵੇ। ਇਸ ਤਰ੍ਹਾਂ ਅਰਨ ਸੂਰਜ ਦਾ ਰਥਵਾਹੀ ਬਣ ਗਿਆ, ਜੋ ਅੱਜ ਤੋੜੀ ਹੈ। ਇਹ ਕਥਾ ਇਸ ਵਾਸਤੇ ਲਿਖੀ ਹੈ ਸੋ ਜਿਸੀ ਤਰਲੋਚਨ ਜੀ ਦੇ ਸ਼ਬਦ ਦੇ ਅਰਥ ਦੇ ਪਤਾ ਲੱਗਣ। ਪੁਰਾਣਾ ਵਿਚ ਕਥਾਵਾਂ ਤਾਂ ਬਥੇਰੀਆਂ ਹਨ ਪਰ ਖੋਲੀਆਂ ਹੋਈਆਂ ਨਹੀਂ। ਗੁਰਸਿੱਖੀ ਵਿਚ ਇਹ ਵਾਧਾ ਹੈ ਜੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਗੁੱਝੇ ਭੇਦ ਸ੍ਰੀ ਦਰਬਾਰ ਸਾਹਿਬ ਜੀ ਵਿਚ ਆ ਕੇ ਖੁੱਲ ਗਏ ਹਨ। ਹਰ ਇਕ ਗੁਰਸਿੱਖ ਦਾ ਫਰਜ਼ ਹੈ ਕਿ ਗਿਆਨ ਦੁਆਰਾ ਉਨ੍ਹਾਂ ਸਭ ਗੁੰਝਲਾਂ ਨੂੰ ਖੋਲੇ ਜੋ ਪੁਰਾਣਾ ਦੇ ਪਾਠਕ ਨਹੀਂ ਖੋਲ ਸਕਦੇ, ਕਿਉਂਕਿ ਗੁਰਸਿੱਖੀ ਉਹ ਉੱਚਾ ਧਰਮ ਹੈ ਜਿਸ ਵਿਚ ਭਗਤੀ, ਗਿਆਨ ਤੇ ਨਾਮ ਤਿੰਨੇ ਮਣੀਆਂ ਇਕੋ ਸੂਦ ਵਿਚ ਪਰੋਈਆਂ ਹੋਈਆਂ ਹਨ। ਗੁਰਸਿੱਖੀ ਵਿਚ ਮੁੱਖ ਭਗਤੀ ਹੈ, ਹਿਰਦੇ ਵਿਚ ਗਿਆਨ ਤੇ ਕਰਨੀ ਸੇਵਾ ਵਾਲੀ ਹੈ। ਇਹ ਤਿੰਨ ਗੁਰਸਿੱਖੀ ਦੇ ਪ੍ਰਸਿੱਧ ਅੰਗ ਹਨ। ਜੇ ਅਸੀਂ ਅਰਨ ਦੀ ਗੁੰਝਲ ਜਾਂ ਹੋਰ ਅਜਿਹੀਆਂ ਗੁੰਝਲਾਂ ਨਾ ਖੋਲ ਸਕੀਏ ਤਾਂ ਮਨ ਨੂੰ ਗਿਆਨ ਦੀ ਲੋੜ ਅਜੇ ਹੈ। ਪਰ ਗੁਰੂ ਮਹਾਰਾਜ ਜੀ ਨੇ ਸਾਡੇ ਲਈ ਸਭ ਭੇਦ ਗੁਰੂ ਗ੍ਰੰਥ ਸਾਹਿਬ ਚ ਖੋਲ ਛੱਡੇ ਹਨ। ਲੋੜ ਹੈ ਤਾਂ ਸਿਰਫ ਵਿਚਾਰ ਨਾਲ ਪੜ੍ਹਨ ਦੀ। ਆਓ ਹੁਣ ਅਸੀਂ ਅਣ ਰਥਵਾਹੀ ਦੀ ਗੁੰਝਲ ਖੋਲੀਏ। ਅਸੀਂ ਉਪਰ ਵੇਖ ਆਏ ਹਾਂ ਜੋ ਸੱਸ ਕੀਨੋ ਸਰ ਗਰਾਸਾ ਦਾ ਭਾਵ ਇਹ ਹੈ, ਜੋ ਸੂਰਜ ਹੋਮੇ ਹੈ ਇਸ ਨੂੰ ਨਾਮ ਦਾ ਚੰਦਰਮਾ ਗ੍ਰਸ ਲੈਂਦਾ ਹੈ, ਜਾਂ ਸਿਮਰਨ ਪੱਕਾ ਹੋ ਜਾਂਦਾ ਹੈ, ਫਿਰ ਅਣ ਕੀ ਹੋਇਆ ਜੋ ਰਥਵਾਹੀ ਬਣ ਕੇ ਇਸ ਸਰੀਰ ਨੂੰ ਹੱਕ ਰਿਹਾ ਹੈ, ਉਹ ਮਨ ਹੈ। ਕਿਉਂਕਿ ਮਨ ਦੇ ਹੱਥ ਵਿਚ ਹੀ ਇਨ੍ਹਾਂ ਇੰਦਰਾਂ ਦੀਆਂ ਬਾਗਾਂ ਹਨ। ਪਰ ਤੁਸੀਂ ਪੁੱਛੋਗੇ ਜੋ ਮਨ ਪਿੰਗਲਾ ਕਿਉਂ ਹੈ? ਇਸ ਕਰਕੇ ਜੋ ਇਸ ਦੀਆਂ ਦੋ ਟੰਗਾਂ ਭੈ ਅਤੇ ਭਾਓ ਗਿਆਨ ਅਤੇ ਪ੍ਰੇਮ ਦੀਆਂ ਅਜੇ ਨਹੀਂ ਲੱਗੀਆਂ। ਜਦ ਲੱਗਣਗੀਆਂ ਉਸ ਵੇਲੇ ਮਨ ਇਸ ਅਹੰਕਾਰ ਰੂਪੀ ਸੂਝ ਦੇ ਬਸ ਨਹੀਂ ਰਹੇਗਾ। ਉਸ ਵੇਲੇ ਮਨ ਭੱਜ ਕੇ ਆਪਣੇ ਉੱਚੇ ਤੇ ਸੁੱਗੇ ਸ਼ਾਂਤੀ ਵਾਲੇ ਘਰ ਭਾਵ ਚੰਦਰਮਾ ਕੋਲ ਚਲੇ ਜਾਵੇਗਾ। ਤੇ ਸੱਤ ਘੋੜੇ ਕਿਹੜੇ ਹੋਏ ਜਿਨ੍ਹਾਂ ਨਾਲ ਸੂਰਜ ਦਾ ਰੱਥ ਚੱਲਦਾ ਹੈ? ਪੰਜ ਗਿਆਨ ਇੰਦਰੇ ਤੇ ਦੋ ਮਨ ਦੇ ਸੰਕਲਪ ਤੇ ਵਿਕਲਪ, ਇਹ ਸੱਤ ਘੋੜੇ ਹਨ ਜਿਨ੍ਹਾਂ ਨਾਲ ਮਨ ਦਵਾ ਸੱਟ ਧੌਣ ਤੋੜ ਦੌੜ ਤੇ ਰੱਥ ਨੂੰ ਭਜਾਈ ਜਾ ਰਿਹਾ ਹੈ। ਸੂਰਜ ਚੜਦਾ ਹੈ ਤੇ ਪੱਛਮ ਨੂੰ ਭੱਜਦਾ ਹੈ। ਭਾਵ ਹਰ ਰੋਜ਼ ਮਨ ਸਾਡੇ ਸਰੀਰ ਰੂਪੀ ਰੱਥ ਨੂੰ ਅਹੰਕਾਰ ਸੂਰਜ ਦੇ ਅਧੀਨ ਹੋ ਹੈਕਦਾ ਹੈ, ਤੇ ਜਦ ਤੋੜੀ ਭੈ ਭਾਵ ਸੰਜੋਤ ਗਿਆਨ ਅਵਸਥਾ ਨਹੀਂ ਆਉਂਦੀ, ਤਦ ਤੋੜੀ ਪਿੰਗਲਾ ਹੋਣ ਕਰਕੇ ਉਹਦੇ ਪੰਜੇ ਤੋਂ ਭੱਜ ਕੇ ਬਚ ਨਹੀਂ ਸਕਦਾ। ਪਰ ਗਰੜ ਅਰਣ ਮਨ ਦਾ ਸਕਾ ਭਰਾ ਕਿਸ ਤਰ੍ਹਾਂ ਹੈ? ਉਸ ਦੀ ਮਾਂ ਨੂੰ ਸੱਪਾਂ ਦੀ ਮਾਂ ਨੇ ਕਿਉਂ ਕੈਦ ਕੀਤਾ ਹੋਇਆ ਹੈ? ਇਹ ਵੀ ਇਕ ਦ੍ਰਿਸ਼ਟਾਂਤ ਹੈ, ਜਿਸ ਦਾ ਭਾਵ ਇਹ ਹੈ ਜੋ ਮਨ ਜੋਤ ਸਰੂਪ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਤੇ ਸੂਰਜ ਭਾਵ ਹੰਕਾਰ ਵੀ ਵਾਸਤਵ ਵਿਚ ਸਵਸ ਚਿੱਟਾ ਹੈ, ਪਰ ਸਰਪਣੀ ਮਾਇਆ ਨੇ ਆਪਣੇ ਟੱਬਰ ਕਾਮ ਕ੍ਰੋਧ ਰਾਹੀਂ ਇਸ ਸੂਰਜ ਨੂੰ ਕਾਲਾ ਕੀਤਾ ਹੋਇਆ ਹੈ। ਇਸ ਕਰਕੇ ਅਰਣ ਮਨ ਦੀ ਮਾਂ ਜੀਵ ਕੈਦ ਵਿਚ ਹੈ। ਕਿਸ ਪਾਸ? ਕਦਰੂ ਸੱਪਣੀ ਮਾਇਆ ਪਾਸ। ਹੁਣ ਕਿਸ ਤਰ੍ਹਾਂ ਛੁੱਟੇ? ਜੇ ਗਰੜ ਭਾਵ ਨਾਮ ਜਿਸ ਦਾ ਹਾਲ ਅਸੀਂ ਉਪਰ ਪੜ ਆਏ ਹਾਂ ਸਾਡੇ ਅੰਦਰ ਜੰਮੇ, ਪਰ ਇਹ ਸ਼ਬਦ ਕਿਸ ਤਰ੍ਹਾਂ ਅੰਦਰੋਂ ਜੰਮੇ? ਜਦ ਗਿਆਨ ਅਤੇ ਪ੍ਰੇਮ ਭੈ ਅਤੇ ਭਾਵ ਦੀਆਂ ਟੰਗਾਂ ਅਣ ਰੂਪੀ ਮਨ ਨੂੰ ਲੱਗਣ ਤਾਂ ਮਨੋ ਮਨ ਅਣ ਦੀ ਅਵਸਥਾ ਛੱਡ ਗਰੜ ਦੀ ਅਵਸਥਾ ਵਿਚ ਆ ਗਿਆ। ਤਦ ਅੰਤ ਦਾ ਛੰਨਾ ਭਾਵ ਲੂਹ ਨੂੰ ਵਿਚ ਵਸਣ ਵਾਲਾ ਸ਼ਬਦ ਸਾਰੇ ਅੰਤਕਰਨ ਨੂੰ ਆਪੇ ਹੀ ਸ਼ੁੱਧ ਕਰ ਲੈਂਦਾ ਹੈ, ਤੇ ਸ਼ੁੱਧ ਕਰਕੇ ਆਪਣੇ ਕੈਦੀ ਮਾਂ ਭਾਵ ਜੀਵਾਤਮਾ ਨੂੰ ਮੁਕਤ ਕਰ ਦਿੰਦਾ ਹੈ। ਗਰੜ ਅਰਣ ਮਨ ਦਾ ਭਰਾ ਇਸ ਲਈ ਹੈ ਜੋ ਇਹ ਮਨ ਉਸੇ ਜੋਤ ਸਰੂਪ ਤੋਂ ਹੀ ਜੰਮਦਾ ਹੈ, ਪਰ ਕਿਸੇ ਵੇਲੇ ਭੈ ਤੇ ਭਾਵ ਦੀਆਂ ਟੰਗਾਂ ਲੱਗ ਜਾਣ ਤੇ ਪਿੰਗਲਾ ਮਨ ਤੁਰ ਕੇ ਵਾਹਿਗੁਰੂ ਦੇ ਦਰ ਤੇ ਚਲਾ ਜਾਵੇ। ਇਹ ਦੋ ਟੰਗਾਂ ਲੱਗਣ ਨਾਲ ਮਨ ਸੰਪੂਰਨ ਹੋ ਜਾਂਦਾ ਹੈ, ਭਾਵ ਸਨਾਤਨ ਹੋ ਜਾਂਦਾ ਹੈ ਤੇ ਉਨਮਨ ਬਣ ਜਾਂਦਾ ਹੈ, ਭਾਵ ਸ਼ਬਦ ਰੂਪੀ ਨਾਮ ਦੇ ਰੱਥ ਤੇ ਜਾ ਚੜਦਾ ਹੈ। ਇਹ ਮਨ ਲੈ ਜੋ ਉਨਮਨ ਰਹੇ ਤੋ ਤੀਨ ਲੋਕ ਕੀ ਬਾਤੇ ਗਏ। ਹੁਣ ਜਦ ਭੈ ਭਾਵ ਦੇ ਪੈਰਾਂ ਨਾਲ ਮੱਛੀ ਬਣ ਮਨ ਸਿਮਰਨ ਵਾਲੀ ਪੁੱਠੀ ਤਾਰੀ ਤਰ ਕੇ ਵਾਹਿਗੁਰੂ ਦੇ ਦਰ ਵੱਲ ਮੁੜਨ ਲੱਗਾ, ਤਦ ਉਨਮਨ ਹੋ ਗਿਆ ਤੇ ਆਤਮ ਰੂਪ ਹੋ ਕੇ ਤਿੰਨਾਂ ਦੁਨੀਆਂ ਨੂੰ ਆਪਣੇ ਵਿਚ ਹੀ ਅਸਥਿਤ ਵੇਖਣ ਲੱਗ ਪਿਆ। ਜਦ ਇਸ ਵਾਸਤਾ ਉਪਰ ਮਨ ਅਪੜਿਆ ਤਾਂ ਇਹੋ ਮਾਇਆ ਮਿੱਠੀ ਲੱਗਣ ਲੱਗ ਪਈ, ਕਿਉਂਕਿ ਹੁਣ ਉਹ ਵਾਹਿਗੁਰੂ ਦੀ ਸੇਵਕ ਬਣ ਗਈ। ਵਾਹਿਗੁਰੂ ਦੀ ਸੇਵਕ ਬਾਲਕ ਦੇ ਖੇਡਣ ਲਈ ਇਕ ਗੇਂਦ ਬਣ ਗਈ। ਹਾਂ, ਇਸ ਵਿਚ ਆਤਮਾ ਖੇਡਣ ਲੱਗ ਪਿਆ। ਤਨ ਤਨ ਬਨ ਖੰਡ ਮਿੰਦਰਾਵਨਾ ਜੇ ਖੇਲੇ ਸ੍ਰੀ ਨਾਰਾਇਣਾ। ਭਾਵ ਧਨ ਹੋ ਗਈ ਇਹ ਧਰਤੀ, ਕਿਉਂਕਿ ਇੱਥੇ ਹੀ ਤਾਂ ਜਗਤ ਪਿਤਾ ਨੇ ਚੰਨ ਕਮਲ ਪਾਏ ਸਨ। ਧਨ ਹੋਈ ਇਹ ਆਨੰਦਪੁਰੀ ਜਿੱਥੇ ਕਲਗੀਆਂ ਵਾਲੇ ਨੇ ਚੋਜ ਕੀਤੇ ਸਨ। ਧਨ ਹੋਈ ਅੰਮ੍ਰਿਤਸਰ ਦੀ ਸੁਰਗਾਪੁਰੀ ਜਿੱਥੇ ਨਹਾ ਕਾਂਗ ਹੰਸ ਹੁੰਦੇ ਹਨ। ਪਰ ਇਹ ਵਾਸਤਾ ਪ੍ਰਗਾਸ ਦੀ ਵਾਸਤਾ ਹੈ, ਉੱਚੀ ਤੋਂ ਉੱਚੀ ਵਾਸਤਾ ਹੈ। ਪ੍ਰਗਾਸ ਹੋਣ ਉਪਰ ਤਾਣੇ ਪੇਟੇ ਲੂਹ ਨੂੰ ਰਗ ਰਗ ਵਾਲ ਵਾਲ ਉਤੇ ਤਲੇ ਉਹ ਨਜ਼ਰ ਆਉਂਦਾ ਹੈ। ਰਾਮ ਨਾਮ ਰਾਮ ਰਬ ਰਹੇ ਰਾਮ ਰਾਮੋ ਰਾਮ ਰਮੀਤ ਕਾਟ ਕਾਟ ਆਤਮ ਰਾਮ ਪ੍ਰਭ ਖੇਲ ਗਿਓ ਰੰਗ ਰੀਤ ਹਰ ਨਿਕਟ ਵਸੇ ਜਗ ਜੀਵਨਾ ਪ੍ਰਗਾਸ ਕੀਓ ਗੁਰਮੀਤ ਹਰ ਸਾਮੀ ਹਰ ਪ੍ਰਭ ਤਿਨ ਮਿਲੇ ਜਨ ਲਿਖਿਆ ਧੁਰ ਹਰ ਪ੍ਰੀਤ ਜਨ ਨਾਨਕ ਨਾਮ ਧਿਆਇਆ ਗੁਰਬਚਨ ਜਪਿਓ ਮਨ ਚੀਤ। ਜਿਸ ਨੇ ਭੈ ਭਾਵ ਦੀਆਂ ਟੰਗਾਂ ਪਿੰਗਲੇ ਮਨ ਨਾਲ ਲਾ ਲਈਆਂ, ਜਿਸ ਨੇ ਰਾਮ ਨਾਮ ਰਸਾਇਣ ਨਾਲ ਆਪਣਾ ਕੋਟ ਦੂਰ ਕਰ ਲਿਆ, ਜਿਸ ਲੋਹ ਮਨ ਨੇ ਪਾਰਸ ਦੀ ਪਰਸ ਪਾ ਲਈ, ਜਿਸ ਨਿੰਮ ਮਨ ਨੇ ਚੰਦਨ ਸ਼ਬਦ ਦੀ ਸੁਗੰਧ ਪ੍ਰਾਪਤ ਕਰ ਲਈ, ਜਿਸ ਸੂਰਜ ਮਨ ਨੇ ਚੰਦਰਮਾ ਨਾਮ ਦੀ ਮਤਹਿਤੀ ਮੰਨ ਲਈ, ਜਿਸ ਸਰਪ ਮਨ ਨੇ ਗਰੁੜ ਨਾਮ ਦੀ ਸੁਤੰਤਰਤਾ ਮੰਨ ਲਈ, ਇਸ ਵਾਸਤੇ ਇਹੋ ਦਿਨ, ਇਹੋ ਘੜੀ, ਇਹੋ ਬਰਸ ਸਰਸ ਹੋ ਗਿਆ, ਨਾਮ ਨਵੇਕਲਾ ਹਰਿਆ ਭਰਿਆ ਹੋ ਗਿਆ। ਬਰਸ ਬਰਸ ਆ ਗਿਆ ਹੋਏ ਆਨੰਦ ਸਗਲ ਭਾਗ, ਸੰਤ ਸੰਗੇ ਮਨ ਪਰ ਫੜੇ ਮਿਲ ਮੇਗ ਧਰ ਸੁਹਾਗ, ਕਨ ਕੋਰ ਪ੍ਰੀਤ ਮੋਰ ਚਿਤ ਚਾਤਰ ਕੋ ਬੂੰਦ ਓਰ, ਐਸੋ ਹਰ ਸੰਗੇ ਮਨ ਮੋ ਤਿਆਗ ਮਾਇਆ ਤੋ ਮਿਲ ਸੰਤ ਨਾਨਕ ਜਾਗਿਆ। ਹਾਂ ਜੀ, ਜੋ ਮੋਰ ਦੀ ਪ੍ਰਸੰਨਤਾ ਬੱਦਲ ਵੇਖ ਕੇ ਹੁੰਦੀ ਹੈ, ਜੋ ਚਾਤਰਕ ਦੀ ਪ੍ਰਸੰਨਤਾ ਸੁਆਂਤੀ ਬੂੰਦ ਨਾਲ ਹੁੰਦੀ ਹੈ, ਉਸ ਤਰ੍ਹਾਂ ਨਾਮ ਰਸੀਏ ਗੁਰਮੁਖਾਂ ਦਾ ਰਿਧਾ ਕਮਲ ਵੇਖਿਆ ਬਿਸਮਾਦ ਦੇ ਹੂਟੇ ਝੂਲਣ ਲੱਗ ਪਿਆ, ਪਰ ਮਨਮੁਖ ਅਜੇ ਹੋਮੇ ਵਿਚ ਵੱਧਾ ਹੈ। ਅਹ ਅਹ ਅਹੇ ਅਵਰ ਮੂੜ ਮੂੜ ਬਬਰਈ, ਜਤ ਜਾਤ ਜਾਤ ਸਦਾ 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 ਕਾਲ ਹਈ। ਇਹ ਮਨਮੁਖ ਬਸ ਕਾਲ ਦੇ ਬਸ ਰਹੇਗਾ। ਭੁੱਲੜ ਜਿੰਦੜੀ ਮੁਸ਼ਕਲ ਨਾਲ ਚੋਟੀ ਤੇ ਪੁੱਜੀ, ਪਰ ਉੱਤੇ ਚੜ੍ਹ ਕੇ ਕੀ ਵੇਖਿਆ, ਜੋ ਨਾਮ ਦੇ ਜਹਾਜ਼ ਪੰਚਮ ਪਿਤਾ ਧੂ ਮੰਡਲ ਤੋਂ ਵੀ ਕਿਧਰੇ ਉੱਚੇ ਬੈਠੇ ਹੋਏ, ਮਧੁਰ ਸੁਰ ਨਾਲ ਇਹ ਸ਼ਾਂਤਮਈ ਕਾਂਡਾ ਦਿਲਾਂ ਦੇ ਤਪਤ ਕੜਾਹ ਨੂੰ ਬੁਝਾਉਣ ਵਾਲਾ, ਪਿੰਗਲੇ ਮਨ ਨੂੰ ਟੰਗਾਂ ਲਾਉਣ ਵਾਲਾ ਅਲਾਪ ਰਹੇ ਹਨ। ਦੇਖੋ ਬੂਝ ਗਈ ਗਈ ਮਿਲ ਸਾਧ ਜਨਾ, ਪੰਜ ਭਾਗੇ ਚੋਰ ਸਹਿਜੇ ਸੋ ਖੈਨੋ ਹਰੇ, ਗੁਣ ਗਾਵਤੀ 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 ਦਰਸ ਪਿਆਰ, ਜੈਸੀ ਕਰੀ ਪ੍ਰਭ ਮੋਸਿਓ ਮੋਸਿਓ, ਐਸੀ ਹੋ ਕੈਸੇ ਕਰੋ, ਯੋ ਤੁਮਾਰੇ ਬਲ ਬਲੇ ਬਲ ਬਲੇ ਬਲ ਗਈ। ਹਾਂ ਜੀ, ਤਿਸਨਾ ਬੁਝੀ ਕਿਸ ਤਰ੍ਹਾਂ ਮਨ ਨੂੰ ਗੰਭੀਰ ਧੀ ਰਸ ਆਇਆ, ਇਹ ਅੱਗੇ ਆਵੇਗਾ। ਇੱਥੇ ਇਤਨਾ ਕਹਿਣਾ ਹੀ ਕਾਫੀ ਹੈ ਕਿ ਸਤਿਗੁਰੂ ਜੀ ਦਾ ਬਚਨ ਸਤ ਸਤ ਹੈ। ਸਤ 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 ਗੁਰਦੇਵ, ਝੂਠ 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 ਆਨ ਸਭ ਸੇਵਾ। ਸਖੀ ਸਹੇਲੜੀਓ, ਬਲਿਹਾਰੇ ਜਾਓ ਜਾਗਦੀ ਜੋਤ ਗੁਰੂ ਗ੍ਰੰਥ ਜੀਓ ਤੋਂ, ਜਿਨ੍ਹਾਂ ਭੁੱਲਿਆਂ ਨੂੰ ਸਿੱਧੇ ਮਾਰਗ ਪਾਇਆ, ਚੁਖੰਨੀਏ ਬੰਜੋ ਕਿਰਪਾਲੂ ਪਿਤਾ ਤੋਂ, ਜਿਨ੍ਹਾਂ ਆਪਣੀ ਨਜ਼ਰ ਨਾਲ ਚਾਤਕ ਦੀ ਪਿਆਸ ਮਿਟਾਈ, ਘੋਲੀ ਘੋਲ ਬੰਜੋ ਉਹਨੇ ਸੱਜਣਾ ਤੋਂ, ਜਿਨ੍ਹਾਂ ਵਾਹਿਗੁਰੂ ਮੰਤਰ ਲੜਾਇਆ, ਘੋਲ ਕਸਾਈਆਂ ਜੀਓ ਉਹਨਾਂ ਸੀਤਲ ਚੰਨਾ ਤੋਂ, ਜਿਨ੍ਹਾਂ ਤਪਦੀ ਧਰਤੀ ਤੇ ਠੰਡ ਵਰਤਾਈ, ਹਾਂ ਜੀ ਬਲ ਬਲੇ ਬਲ ਬਲੇ ਬੱਜੋ ਉਹਨਾਂ ਜਾਗਦੀਆਂ ਜੋਤਾਂ ਤੋਂ, ਜੋ ਜਨ ਮਨ ਵਚ ਨਹੀਂ, ਜਨ ਮਨ ਦੋਵੇਂ ਨਾਹੀ, ਜਨ ਪਰ ਪਰਉਪਕਾਰੀ ਆਏ, ਗਾਵੋ ਗਾਵੋ ਏ ਸੋਹਲੜਾ। ਮਨੂਰੇ ਤੇ ਕਾਂਚਨ ਪੈ ਭਾਈ, ਗੁਰਪਾਰਸ ਮੇਲ ਮਲਾਏ, ਆਪ ਛੋੜ ਨਾ ਮਨ ਵਸਿਆ ਭਾਈ, ਜੋਤੀ ਜੋਤ ਮਿਲਾਏ, ਹੋ ਬਾਰੀ ਹੋ ਬਾਰ ਨੇ ਪਾਈ, ਸਤਿਗੁਰ ਕੋ ਸਦ ਬਲਿਹਾਰੇ ਜਾਓ, ਨਾਮ ਨਿਧਾਨ ਜਿਨ ਦਿੱਤਾ ਭਾਈ, ਗੁਰਮਤ ਸਹਿਜ ਸਮਾਓ। ਇਹ ਸੀ ਸੁਰਜੀਤ ਹੋਣਾ, ਇਹ ਸੀ ਪਿੰਗਲੇ ਪੰਛੀ ਮਨ ਦਾ ਖੰਭਾ ਵਾਲਾ ਸਰਦਾਰ ਪੰਛੀ ਗਰੁੜ ਬਣਨਾ। ਪਿੰਗਲਾ ਮਨ ਤਾਂ ਅੜਨ ਹੈ ਸੀ, ਪਰ ਭੈ ਭਾਉ ਤੇ ਖੰਭ ਲਾ ਕੇ ਇਹ ਮਨ ਗਰੁੜ ਬਣ ਗਿਆ। ਤਦ ਇਹੋ ਮਨ ਉਨਮਨ ਹੋ ਗਿਆ, ਕਿਉਂਕਿ ਮਨ ਵਾਸਤਵ ਵਿਚ ਆਤਮ ਰੂਪ ਹੈ। ਮਨ ਤੂੰ ਜੋ ਸਰੂਪ ਹੈ, ਜਿਨ੍ਹਾਂ ਗੁਰਮੁਖਾਂ ਦੀਆਂ ਬੁਝੀਆਂ ਜੋਤਾਂ ਜਾਗ ਪਈਆਂ, ਉਹ ਸੱਪਣੀ ਮਾਇਆ ਨੂੰ ਛੱਡ ਵਾਹਿਗੁਰੂ ਦੇ ਪੁੱਤਰ ਹੋ ਗਏ, ਉਹ ਸਵਰਨ ਪੁੱਤਰ ਬਣ ਗਏ। ਇਨ੍ਹਾਂ ਜਾਗਦੀਆਂ ਜੋਤਾਂ ਦਾ ਪਿਤਾ ਕਦੇ ਸਦਮੇ ਸਮਾਨ ਉਪਰ ਹੈ, ਸੂਖਮੈ, ਪਰ ਇਹ ਗੁਰਮੁਖ ਮਰਜੀਵੜੇ ਧਰਤੀ ਦੇ ਮਾਲਕ ਲਾਲ ਹੀਰੇ ਹਨ। ਇਸੇ ਕਰਕੇ ਆਖਿਆ ਹੈ, ਜੋ ਆਤਮ ਰਾਮ ਭਾਵ ਗੜ ਆਪ ਤਾਂ ਤ੍ਰੂ ਮੰਡਲ ਵਿਚ ਰਹਿੰਦਾ ਹੈ, ਪਰ ਉਸਦੇ ਅੰਡੇ ਭਾਵ ਸਪੁੱਤਰ ਇਸ ਧਰਤੀ ਉਪਰ ਹੀ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।